ਆਪ ਨਾਥ ਅਕਾਲ ਪੁਰਖ ਵਾਹਿਗੁਰੂ ਆਪ ਨਾਥ ਹੈ ਮਾਲਕ ਹੈ ਨਾਥੀ ਸਭ ਜਾ ਕੀ ਜਿਸ ਦੀ ਸਾਰੀ ਸ੍ਰਿਸ਼ਟੀ ਜਿਹੜੀ ਨਾਥੀ ਤੋਂ ਭਾਵ ਨੱਥੀ ਹੋਈ ਹੈ ਨੱਥ ਪਾਈ ਹੋਈ ਹੈ ਅਕਾਲ ਪੁਰਖ ਦੇ ਹੁਕਮ ਰੂਪੀ ਨੱਥ ਵਿੱਚ ਸਾਰੇ ਤੁਰੇ ਫਿਰਦੇ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਕਰਕੇ ਫਰਮਾਉਂਦੇ ਨੇ ਕਿ ਜਿਸ ਪ੍ਰਕਾਰ ਜਿੱਥੇ ਵੀ ਜਾਣਾ ਹੈ ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਮਾਲਕ ਉਹ ਆਪ ਹੈ ਨਾਥ ਵੀ ਆਪ ਹੈ ਨੱਥ ਵੀ ਉਹਨੇ ਪਾਈ ਹੋਈ ਹੈ ਜਿੱਧਰ ਜੀ ਕਰੇ ਉਧਰ ਲੈ ਜਾਂਦਾ ਹੈ ਜਿਹੜੀ ਜੀ ਕਰੇ ਜੂਨ ਚ ਪਾ ਦਿੰਦਾ ਹੈ ਜਿਹਦਾ ਚਿੱਤ ਕਰੇ ਭਲਾ ਕਰ ਦਿੰਦਾ ਹੈ ਤੁਸੀਂ ਕਾਹਦੇ ਨਾਥ ਹੋ ਕਿੰਨੀ ਕੁ ਦੇਰ ਰਹੋਗੇ ਦੁਨੀਆਂ ਚ ਅਖੀਰ ਤੁਸੀਂ ਜੇ ਨਹੀਂ ਸੀ ਤਾਂ ਇੱਥੇ ਕੀ ਨਹੀਂ ਸੀ ਤਾਂ ਵੀ ਇਸ ਤਰ੍ਹਾਂ ਦੁਨੀਆਂ ਚੱਲਦੀ ਸੀ ਜਦੋਂ ਤੁਸੀਂ ਨਹੀਂ ਹੋਵੋਗੇ ਤਾਂ ਵੀ ਇਸ ਤਰ੍ਹਾਂ ਹੀ ਕੰਮ ਚੱਲੀ ਜਾਣਾ ਤੁਸੀਂ ਹੈ ਕੀ ਚੀਜ਼ ਸੋ ਕਹਿਣ ਲੱਗੇ ਮਹਾਰਾਜ ਜਿਹੜਾ ਨਾਥ ਹੁੰਦਾ ਇਹਦੀ ਬੜੀ ਕਮਾਈ ਹੁੰਦੀ ਇਹਦੇ ਕੋਲ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ ਸ਼ਕਤੀਆਂ ਆਉਂਦੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਦੇ ਰਸ ਨਾਲੋਂ ਸਭ ਚੀਜ਼ਾਂ ਥੱਲੇ ਨਾਮ ਦੇ ਸਵਾਦ ਤੋਂ ਸਭ ਚੀਜ਼ਾਂ ਥੱਲੇ ਹੈ ਰਿੱਧ ਸਿੱਧ ਅਵਰਾ ਸਾਧ ਇਹ ਰਿੱਧੀਆਂ ਸਿੱਧੀਆਂ ਦਾ ਹੋਰ ਹੀ ਸਵਾਦ ਹੈ ਅਵਰਾ ਸਧਾਰਨ ਵਿਅਕਤੀ ਲਈ ਇੰਨੀ ਬੜਾ ਅਵਰਾ ਸਾਧ ਵਿਆਕਰਨ ਅਤੇ ਵਿਦਾਂਤ ਵਾਲਿਆਂ ਲਈ ਅਵਰਾ ਦਾ ਅਰਥ ਹੈ ਅਵਰਨ ਅਵਰਨ ਦਾ ਮਤਲਬ ਪੜਦਾ ਇਹ ਰਿੱਧੀਆਂ ਸਿੱਧੀਆਂ ਮਨ ਦੇ ਉੱਤੇ ਪੜਦਾ ਪਾ ਕੇ ਨਾਮ ਦੇ ਸਵਾਦ ਤੋਂ ਵਾਂਝਾ ਕਰਦੀਆਂ ਇਨਸਾਨ ਨੂੰ ਇਹ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਬਸੈ ਮਨ ਆਏ ਮੋਹ ਹੈ ਜਦੋਂ ਨਹੀਂ ਸ਼ਾਦੀ ਹੁੰਦੀ ਉਦੋਂ ਜੀਵ ਆਜ਼ਾਦ ਹੁੰਦਾ ਫਿਰ ਹੌਲੀ ਹੌਲੀ ਇਸਤਰੀ ਹੈ ਹੁਣ ਕਹਿਣ ਲੱਗਿਆ ਵਿਆਹ ਗਿਆ ਹੁਣ ਨਹੀਂ ਆ ਸਕਦਾ ਹੁਣ ਦੋ ਟਾਈਮ ਨਹੀਂ ਆ ਸਕਦਾ ਹੁਣ ਨੌਕਰੀ ਹੋ ਗਈ ਹੁਣ ਬੱਚੇ ਹੋ ਗਏ ਇਹ ਬੱਚਿਆਂ ਦੇ ਵਿੱਚ ਮੋਹ ਹੈ ਹੁਣ ਪਾਠ ਵੀ ਨਹੀਂ ਹੁੰਦਾ ਹੈ ਕਿਉਂਕਿ ਹੁਣ ਬਾਲ ਬੱਚਿਆਂ ਦੇ ਕੰਮ ਵੱਧ ਗਏ ਨੇ ਇਹ ਸਾਰਾ ਕੁਝ ਨਾਮ ਨਾਲ ਤੋੜਦਾ ਇਸੇ ਤਰ੍ਹਾਂ ਰਿੱਧੀਆਂ ਸਿੱਧੀਆਂ ਵੀ ਇੱਕ ਪਰਿਵਾਰ ਹੈ ਇਹਨਾਂ ਦਾ ਮਾਣ ਹੈ ਇਹਨਾਂ ਦਾ ਹੰਕਾਰ ਹੈ ਸੋ ਇਸ ਕਰਕੇ ਰਿੱਧ ਅੰਨ ਦੀ ਤੋਟ ਨਾ ਆਉਣੀ ਰਿੱਧੀ ਕਹਿੰਦੇ ਨੇ ਜਿੰਨਾ ਮਰਜ਼ੀ ਅੰਨ ਵਰਤਾਈ ਜਾਓ ਮੁੱਕਦਾ ਹੀ ਨਹੀਂ ਹੈ 5 ਕਿਲੋ ਜਲੇਬੀਆਂ ਲੈ ਕੇ ਉੱਤੇ ਕੱਪੜਾ ਪਾ ਕੇ ਰਿੱਧੀ ਵਾਲਾ ਜੇ ਵਰਤਾਉਣ ਲੱਗ ਜੇ ਜਿੰਨੇ ਮਰਜ਼ੀ ਲੋਕ ਖਾ ਜਾਣ ਉਹ ਮੁੱਕਦੀ ਹੀ ਨਹੀਂ ਹੈ ਸਿੱਧੀਆਂ ਹੁੰਦੀਆਂ ਨੇ ਅਣਮਾਂ ਮਹਿਮਾਂ ਗਰਮਾਂ ਲਗਮਾਂ ਆਦਿਕ 18 ਨੇ 8 ਮੁੱਖ ਸਿੱਧੀਆਂ ਤੇ 10 ਗੌਣ ਸਿੱਧੀਆਂ ਦੂਰ ਦੀ ਗੱਲ ਸੁਣਨੀ ਨੇੜੇ ਦੀ ਗੱਲ ਸੁਣਨੀ ਇੱਛਾ ਮੁਤਾਬਕ ਚਲਾਉਣਾ ਵਸ਼ਿਤ ਸਿੱਧੀ ਹੈ ਪਹਿਲਾਂ ਵੀ ਕਈ ਵਾਰ ਇਹਨਾਂ ਦਾ ਨਿਰਣਾ ਆ ਚੁੱਕਿਆ ਉੱਡ ਕੇ ਚਲੇ ਜਾਣਾ ਕਿਸੇ ਦੇ ਮਨ ਦੀ ਗੱਲ ਜਾਣ ਲੈਣੀ ਕਿਸੇ ਦੀ ਦੇਹੀ ਵਿੱਚ ਪ੍ਰਵੇਸ਼ ਕਰ ਜਾਣਾ ਦੇਵਤਿਆਂ ਨਾਲ ਮਿਲ ਕੇ ਖੇਡਣਾ ਇਹ ਵੀ ਰਿੱਧੀਆਂ ਸਿੱਧੀਆਂ 'ਚ ਆਉਂਦਾ ਬਹੁਤ ਪੈਸਾ ਬਣਾ ਦੇਣਾ ਕਿਸੇ ਨੂੰ ਬੱਚਾ ਦੇ ਦੇਣਾ ਇਹ ਬੜੀਆਂ ਵੱਡੀਆਂ ਵੱਡੀਆਂ ਚੀਜ਼ਾਂ ਮਹਾਰਾਜ ਕਹਿੰਦੇ ਇਹ ਰਿੱਧੀਆਂ ਸਿੱਧੀਆਂ ਨਿੱਧੀਆਂ ਹੁਣ ਨਿੱਧੀ 'ਚ ਆਉਂਦਾ ਹੈ ਨਿੱਧੀਆਂ 'ਚ ਜਿਹੜੀਆਂ ਆਉਂਦੀਆਂ ਨੇ ਸੋਨਾ ਚਾਂਦੀ ਹੀਰੇ ਮੋਤੀ ਜਵਾਹਰਾਤ ਆਦਿਕ ਇਹ ਨਿੱਧੀਆਂ ਨੇ ਇਉਂ ਰਿੱਧੀ ਸਿੱਧੀ ਨਿੱਧੀ 3 ਚੀਜ਼ਾਂ ਹੁੰਦੀਆਂ ਨੇ ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿੱਧ ਹੁਣ ਦੂਜੇ ਪੱਖ ਵਿੱਚ 10ਵੇਂ ਪਾਤਸ਼ਾਹ ਕਹਿੰਦੇ ਰਿੱਧ ਸਿੱਧ ਕਰਮੋਂ ਸਭ ਹੋਈ ਨਾਲੇ ਰਿੱਧੀਆਂ ਸਿੱਧੀਆਂ ਮੰਗੀਆਂ ਵੀ ਹੈ ਦੋ ਤਰੀਕੇ ਨੇ ਇਹਦੇ ਇੱਕ ਤਾਂ ਰਿੱਧੀਆਂ ਸਿੱਧੀਆਂ ਦਾ ਹੀ ਚੇਲਾ ਬਣ ਜਾਣਾ ਇੱਕ ਹੁੰਦਾ ਰਿੱਧੀਆਂ ਸਿੱਧੀਆਂ ਸੁਤੇ ਸਿੱਧ ਵਰਤਣ ਸਾਨੂੰ ਇਹਨਾਂ ਨੂੰ ਦੇਖਣ ਦੀ ਲੋੜ ਨਾ ਪਵੇ ਆਪਣੇ ਆਪ ਹੀ ਕੰਮ ਹੁੰਦੇ ਜਾਣ ਉਹ ਰਿੱਧੀਆਂ ਸਿੱਧੀਆਂ ਕਈ ਤਾਂ ਰਿੱਧੀਆਂ ਸਿੱਧੀਆਂ ਦੇ ਦਾਸ ਬਣ ਜਾਂਦੇ ਨੇ ਉਹਨਾਂ ਨੂੰ ਤਾਂ ਆਨੰਦ ਨਹੀਂ ਆਉਂਦਾ ਇਹ ਰਿੱਧੀਆਂ ਸਿੱਧੀਆਂ ਨੇ ਸੂਰਤਾਂ ਨੇ ਸ਼ਕਲਾਂ ਨੇ ਸੁੰਦਰ ਸਰੂਪ ਨੇ ਗਹਿਣੇ ਪਾਏ ਹੋਏ ਨੇ ਇਹ ਬੰਦੇ ਦਾ ਮੋਹ ਪੈ ਜਾਂਦਾ ਫਿਰ ਇਹਨਾਂ ਵਿਚ, ਫਿਰ ਨਾਮ ਜਪਣਾ ਛੱਡ ਦਿੰਦਾ। ਨਾਮ ਨੂੰ ਹੌਲੀ ਹੌਲੀ ਜਪਣ ਤੋਂ ਰੋਕਦੀਆਂ ਨੇ ਕਿਉਂਕਿ ਨਾਮ ਦੀ ਖੁਸ਼ਬੂ ਤੇ ਮਰਦੀਆਂ ਨੇ। ਨਾਮ ਨੂੰ ਹੌਲੀ ਹੌਲੀ ਜਪਣੋਂ ਰੋਕ ਵੀ ਦਿੰਦੀਆਂ ਨੇ ਤੇ ਬੰਦੇ ਉੱਤੇ ਆਪਣਾ ਕਾਬੂ ਪਾ ਲੈਂਦੀਆਂ ਨੇ। ਮਹਾਰਾਜ ਕਹਿੰਦੇ ਜਿਹੜਾ ਬੰਦਾ ਇਹਨਾਂ ਦੇ ਅਧੀਨ ਹੋ ਗਿਆ ਉਹ ਜਤ ਸਤ ਗਵਾ ਬੈਠਦਾ ਆਪਣਾ ਤੇ ਨਾਮ ਨਾਲੋਂ ਟੁੱਟ ਜਾਂਦਾ, ਪ੍ਰੇਤੀਆ ਹੋ ਜਾਂਦਾ। ਇਸ ਕਰਕੇ ਭਾਈ ਇਹ ਜਿਹੜੀਆਂ ਰਿੱਧੀਆਂ ਸਿੱਧੀਆਂ ਨੇ ਹੋਰਨਾਂ ਦਾ ਸਵਾਦ, ਰਿੱਧੀਆਂ ਸਿੱਧੀਆਂ ਨੂੰ ਹੋਰ ਤਰੀਕੇ ਨਾਲ ਵਰਤਣਾ, ਇਨ੍ਹਾਂ ਦੇ ਦਾਸ ਨਹੀਂ ਬਣਨਾ, ਇਨ੍ਹਾਂ ਨੂੰ ਆਪਣੀਆਂ ਦਾਸੀਆਂ ਬਣਾ ਕੇ ਗੁਰਸਿੱਖ ਵਰਤਦਾ। ਗੁਰਬਾਣੀ ਰਾਹੀਂ ਜਿਹੜੀਆਂ ਰਿੱਧੀਆਂ ਸਿੱਧੀਆਂ ਮਿਲਦੀਆਂ ਨੁਕਸਾਨ ਨਹੀਂ ਕਰਦੀਆਂ, ਪਰ ਇੱਕ ਆਮ ਜਿਹੜੇ ਬਾਹਰਲੇ ਮੰਤਰ ਜੰਤਰ ਤੰਤਰ ਨੇ ਉਨ੍ਹਾਂ ਨਾਲ ਜਿਹੜੀ ਕਈ ਲੋਕ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਦੇ ਉਹ ਨੁਕਸਾਨ ਕਰਦੀਆਂ ਬਹੁਤ। ਇਹਦੇ ਚ ਵੀ ਫਰਕ ਹੈ, ਜਿਹੜੀਆਂ ਸਾਨੂੰ ਚੀਜ਼ਾਂ ਗੁਰਬਾਣੀ ਰਾਹੀਂ ਪ੍ਰਾਪਤ ਹੁੰਦੀਆਂ ਨੇ ਉਨ੍ਹਾਂ ਦਾ ਬਾਣਾ ਵੀ ਸਾਡੇ ਢੰਗ ਦਾ ਹੀ ਹੁੰਦਾ, ਜਿਹੜੀਆਂ ਬਾਹਰਲੀਆਂ ਰਿੱਧੀਆਂ ਸਿੱਧੀਆਂ ਨੇ ਜਾਂ ਤਾਕਤਾਂ ਨੇ ਉਨ੍ਹਾਂ ਦਾ ਬਾਣਾ ਵੀ ਸਾਡੇ ਵਾਲਾ ਨਹੀਂ ਹੁੰਦਾ। ਇਹ ਵੀ ਫਰਕ ਪੈਂਦਾ, ਬਾਣੇ ਦਾ ਵੀ ਫਰਕ ਪੈਂਦਾ। ਫਿਰ ਉਨ੍ਹਾਂ ਨੇ ਸਾਨੂੰ ਸਹੀ ਗਾਈਡ ਵੀ ਕਰਨਾ ਹੁੰਦਾ, ਜੇ ਕੋਈ ਗੱਲ ਗਲਤ ਕਰਨ ਲੱਗੀਏ ਤਾਂ ਨਾਲ ਹੀ ਕਹਿ ਦਿੰਦੀਆਂ ਆਹ ਕੰਮ ਐ ਨਹੀਂ ਕਰਨਾ, ਗੁਰੂ ਨਾਨਕ ਸਾਹਿਬ ਦਾ ਹੁਕਮ ਨਹੀਂ, ਕਿਉਂਕਿ ਉਹ ਮਹਾਰਾਜ ਦੇ ਅਧੀਨ ਨੇ ਤੇ ਮਹਾਰਾਜ ਦੀਆਂ ਦਿੱਤੀਆਂ ਹੋਈਆਂ ਨੇ। ਤੇ ਜਿਹੜੀਆਂ ਗੁਰਬਾਣੀ ਤੋਂ ਬਾਹਰ ਹੋ ਕੇ ਲੋਕ ਪ੍ਰਾਪਤ ਕਰਦੇ ਸ਼ਕਤੀਆਂ ਉਹ ਸਾਨੂੰ ਥੋੜਾ ਜਿਹਾ ਪਰੇਸ਼ਾਨ ਕਰਕੇ ਨਰਕਾਂ ਵੱਲ ਨੂੰ ਜ਼ਿਆਦਾ ਲੈ ਜਾਂਦੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਕੋਲ, ਕਹਿੰਦੇ ਜੀ ਸਾਡੇ ਕੋਲ ਕੰਮ ਵਾਸਤੇ ਵੀ ਬੰਦੇ ਨੇ, ਸਾਰਾ ਕਾਰਜ ਕਰਦੇ ਨੇ ਇਹ। ਸਤਿਗੁਰੂ ਕਹਿੰਦੇ ਸਾਡੇ ਕੋਲ ਤਾਂ ਇੱਕ ਸੰਯੋਗ ਹੈ, ਵਿਯੋਗ ਹੈ, ਦੋ ਕਾਰ ਚਲਾਉਣਾ। ਜਿਹੜਾ ਸੰਯੋਗ ਵਸ ਆਉਣਾ, ਵਿਯੋਗ ਵਸ ਜਾਣਾ ਦੁਨੀਆਂ ਵਿੱਚੋਂ, ਸੰਯੋਗ ਵਸ ਪ੍ਰਾਪਤੀ ਹੋਣੀ ਕਿਸੇ ਪਦਾਰਥ ਦੀ ਤੇ ਵਿਯੋਗ ਵਸ ਉਹਦੇ ਵਿਛੜ ਜਾਣਾ। ਇਹ ਸੰਯੋਗ ਵਿਯੋਗ ਸਾਰੀ ਸ੍ਰਿਸ਼ਟੀ ਦੀ ਕਾਰ ਚਲਾਉਂਦੇ ਨੇ। ਸੰਯੋਗਾਂ ਕਰਕੇ ਆਪਾਂ ਇਕੱਠੇ ਹੁੰਦੇ ਹਾਂ, ਵਿਯੋਗਾਂ ਕਰਕੇ ਆਪਾਂ ਵਿਛੜ ਜਾਂਦੇ ਹਾਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਰਦਾਸ ਕਰਦੇ ਨੇ ਪਰਮੇਸ਼ਰ ਅੱਗੇ, ਕਹਿੰਦੇ ਸੇ ਸੰਯੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਅਕਾਲ ਪੁਰਖ ਨੂੰ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਉਹ ਸੰਯੋਗ ਬਖਸ਼ੋ ਜਿਹਦੇ ਕਰਕੇ ਨਾਮ ਜਪਣ ਲੱਗ ਜੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਪਵਿੱਤਰ ਨਾਮ ਜਿੱਤਾ ਵੇ। ਲੇਖੇ ਆਵ ਹੈ ਭਾਗ, ਮਹਾਰਾਜ ਇਹ ਜਿਹੜਾ ਬਣਦਾ ਭੁਗਤ ਸਾਡੀ, ਇਹ ਫਿਰ ਬਣਦੇ ਹਾਂ ਅਸੀਂ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਤੁਸੀਂ ਤਾਂ ਆਪਣਾ ਛਾਂਦਾ ਵੰਡਦੇ ਹੋ ਨਾ, ਅਕਾਲ ਪੁਰਖ ਨੇ ਪਹਿਲਾਂ ਹੀ ਛਾਂਦਾ ਵੰਡਿਆ ਹੀ ਹੋਇਆ। ਕਿਵੇਂ? ਕਹਿੰਦੇ ਲਿਖ ਦਾਤ ਜੋਤ ਵਡਿਆਈ। ਜਿੰਨੀ ਕਿਸੇ ਬੰਦੇ ਨੂੰ ਦਾਤ ਮਿਲਣੀ ਹੈ, ਜਿੰਨੀ ਕਿਸੇ ਦੇ ਅੰਦਰ ਜੋਤ ਪ੍ਰਗਟ ਹੋਣੀ ਹੈ, ਜਿੰਨੀ ਵਡਿਆਈ ਮਿਲਣੀ ਹੈ, ਦੁੱਖ ਸੁੱਖ ਮਿਲਣਾ, ਮਾਇਆ ਮਿਲਣੀ ਹੈ, ਇਹ ਬੰਦੇ ਦੇ ਭਾਗਾਂ ਵਿੱਚ ਪਹਿਲਾਂ ਹੀ ਲਿਖਿਆ ਹੁੰਦਾ। ਇਸ ਕਰਕੇ ਅਸੀਂ ਕਹਿੰਦੇ ਹਾਂ ਸੰਯੋਗ ਵਿਯੋਗ ਦੋਇ ਕਾਰ ਚਲਾਵ ਹੈ, ਲੇਖੇ ਆਵਹਿ ਭਾਗ। ਹਰੇਕ ਬੰਦੇ ਦੇ ਆਪੋ ਆਪਣੇ ਭਾਗ ਨੇ, ਉਹਦੇ ਭਾਗਾਂ ਮੁਤਾਬਕ ਕਿਸੇ ਨੂੰ ਬਹੁਤ ਕੁਝ ਮਿਲ ਜਾਂਦਾ, ਕਿਸੇ ਦੇ ਭਾਗ ਇਹੋ ਜਿਹੇ ਹੁੰਦੇ ਉਹਨੂੰ ਥੋੜਾ ਮਿਲਦਾ। ਇਸ ਕਰਕੇ ਸਿੱਧਾਂ ਨੂੰ ਜਦੋਂ ਨਿਰੁੱਤਰ ਕਰਦਾ ਤਾਂ ਕਹਿੰਦੇ ਮਹਾਰਾਜ ਤੁਹਾਨੂੰ ਮੱਥਾ ਟੇਕਦੇ, ਤੁਸੀਂ ਤੁਹਾਨੂੰ, ਤੁਸੀਂ ਸਾਡੀ ਕਿਸੇ ਚਾਲ ਚ ਫਸਦੇ ਨਹੀਂ। ਆਮ ਬੰਦੇ ਨੂੰ ਤਾਂ ਅਸੀਂ ਇੰਨੇ ਕੁ ਚ ਫਸਾ ਲੈਂਦੇ ਹਾਂ ਮਾੜੇ ਜੇ ਚ, ਬੰਦੇ ਤਾਂ ਸਾਡੇ ਉੱਤੇ ਆ ਕੇ ਚਰਨਾਂ ਤੇ ਡਿੱਗ ਪਏ ਨੇ, ਬੱਲੇ ਬੱਲੇ, ਇੰਨੀ ਸ਼ਕਤੀ ਹੈ, ਤੁਸੀਂ ਨਹੀਂ ਡਿੱਗੇ, ਤੁਹਾਨੂੰ ਮੱਥਾ ਟੇਕਦੇ ਹਾਂ ਮਹਾਰਾਜ, ਆਦੇਸ਼, ਤੁਹਾਨੂੰ ਮੱਥਾ ਟੇਕਦੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮੈਨੂੰ ਕਾਹਦਾ ਮੱਥਾ ਟੇਕਣਾ, ਤਿਸ ਆਦੇਸ਼, ਤਿਸ ਅਕਾਲ ਪੁਰਖ ਨੂੰ ਮੱਥਾ ਟੇਕੋ, ਮੈਨੂੰ ਕਾਹਦਾ ਮੱਥਾ ਟੇਕਣਾ, ਸਰੀਰ ਨੂੰ ਕੀ ਮੱਥਾ ਟੇਕਣਾ। ਜਿਹੜੇ ਸਰੀਰ ਨੇ ਨਾਸਵੰਤ ਹੋ ਜਾਣਾ, ਉਸ ਸਰੀਰ ਨੂੰ ਕਾਹਦਾ ਮੱਥਾ ਟੇਕਣਾ, ਨਿਰੰਕਾਰ ਨੂੰ ਮੱਥਾ ਟੇਕੋ ਤੂੰ। ਉਹਦਾ ਸਰੂਪ ਕੈਸਾ? ਮਹਾਰਾਜ ਕਹਿੰਦੇ ਆਦ, ਜੋ ਸਾਰਿਆਂ ਦਾ ਆਦ ਰੂਪ ਹੈ, ਪਰ ਉਹਦਾ ਆਪਾਂ ਨੂੰ ਪਤਾ ਨਹੀਂ ਕਿ ਕਦੋਂ ਕਦਾ ਹੋ, ਅਨੀਲ, ਮਾਇਆ ਕਾਲਕ ਤੋਂ ਰਹਿਤ ਹੈ, ਨੀਲ ਆਕਾਸ਼ ਆਦਿਕ ਤੱਤਾਂ ਤੋਂ ਰਹਿਤ ਹੈ, ਪੰਜਾਂ ਤੱਤਾਂ ਤੋਂ ਰਹਿਤ ਹੈ। ਨੀਲ ਪੁਣਾ ਪੈਂਦਾ ਜਿਹੜਾ, ਮਾਇਆ, ਕਲੰਕ, ਇਹ ਸਾਰੀਆਂ ਚੀਜ਼ਾਂ ਨੀਲ ਵਿੱਚ ਹੀ ਆ ਜਾਂਦੀਆਂ ਨੇ। ਅਨਾਦ, ਅਨ ਆਦ, ਉਹ ਆਦ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਈ ਆਦ ਅੰਤ ਨਹੀਂ ਹੈ। ਅਨਾਹਤ, ਜੋ ਇੱਕ ਰਸ ਹੈ, ਇੱਕ ਰਸ ਚੱਲ ਰਿਹਾ ਹੈ, ਜਿਹੜੀ ਓ ਅੰਕ कार जिहड़ी उपर कार है उहदा मतलब ही अनाहत ही है। एक रस लगातार रहण वाला सारिआं कालां दे विच आद सच जुगाद सच है पी सच नानकोसी पी सच जुग जुग एको वेस जुगां जुगंतरां विच जिस अकाल पुरख दा इको ही वेस रहिंदा है बदलदा नहीं है। साहिब मेरा नीत नवा सदा सदा दातार वो सदा एक जैसा ही है कदे ना घटदा है ना बढ़दा है ना जमदा है ना मरदा है जिदे विच कोई विकार ही नहीं है। सदा एक जैसा जो रहे सत चेतन आनंद स्वरूप है जो उनू कहंदे ने वाहेगुरु वो अकाल पुरख वाहेगुरु है। इस प्रकार महाराज जी ने सिद्धां नूं निरुत्तर कर दिता है। इस पौड़ी दे विच तो अगे जाके सृष्टि दा पुछणगे किवें बनी कित्थों बनी वो महाराज जी फिर कृपा कर देणगे। तो महाराज कहिंदे जिस परमेश्वर दा ऐसा स्वरूप है आदेश तिस है आदेश आद अनिल अनाद अनाहत जुग जुग एको वेस वाहे गुरु। सारा सच्चे पातशाह बख्शिशां कर रहे ने अपने ते एका माई जुगत व्याई एका माई जिहड़ी है असल विच एका माई परमेश्वर आप ही है दूजा तां हुण कोई उत्थे हुंदा ही नहीं आप ही एका माई बन जाते हैं आप ही सब कुछ बन जाते हैं माया के राही सृष्टि की रचना करते हैं। एका माई जिहड़ी है एक माया जुगत व्याई सो जदों परमेश्वर नाल माया का कल्प तदात्म संबंध हुंदा है जुगत तो भाव जो जुड़ी तो व्याई तो भाव जदों प्रसूता भाव न प्राप्त हुई उदों यह सृष्टि की रचना हुई। एका माई पहला उन्हें तीन गुणा की रचना कर दी एका माई जुगत व्याई कल्पत दात्म संबंध की चीज है। जे कल्पत दात्म संबंध बारे देखिए जिवें अग है अग बल दे विच आपां लोहा रख दईए ना लोहा हौली हौली लाल हो जांदा ते प्रकाश करन लग जांदा लोहा इह अग विच पैण करके लोहा लाल हुंदा ते प्रकाश करदा इह इहदा एक रूप है। फिर इसे विचों ही दूजी सत्ता साड़न दी है वह गर्म लोहा किसी के पिंडे नूं ला दे सड़ जांदा। तीजी चीज इहदे च लोहे च गरमैश ये तीन गल्लां इहदे च आ जांदियां ने कल्पत आत्म संबंध जिमें अग दे विच लोहा पाउण तों वह लाल भी होया साड़न की समर्था भी हो गई फिर उहदे विच गरमैश भी आ गई पर जे उस लोहे नूं अग विचों कढ के आपां बाहर रख दईए घंटे दो घंटे बाद तीन घंटे बाद बिल्कुल ठंडा होकर अपने वापस उस रूप विच ही आ जांदा। दूसरा प्रमाण हैगा कल्पत दात्म संबंध दा जुगत व्याई विच जिवें बलौर है सफटक कहिंदे ने इहनूं बलौर भी कहिंदे ने ਇਹ ਜਿਹੜਾ ਬਲੌਰ ਹੁੰਦਾ ਬਲੌਰ ਚਿੱਟਾ ਰੰਗ ਹੁੰਦਾ ਇਹਦਾ ਪਾਰਦਰਸ਼ਕ ਵੀ ਹੁੰਦਾ ਹੈ। ਹੀਰੇ ਤੇ ਬਲੌਰ ਵਿੱਚ ਇੰਨਾ ਫਰਕ ਹੈ ਕਿ ਹੀਰਾ ਪਾਰਦਰਸ਼ਕ ਨਹੀਂ ਹੁੰਦਾ ਹੀਰੇ ਵਿੱਚੋਂ ਪਰਲੇ ਪਾਸੇ ਨਹੀਂ ਦੇਖਿਆ ਜਾ ਸਕਦਾ ਬਲੌਰ ਵਿੱਚੋਂ ਦੇਖ ਸਕਦੇ। ਬਲੌਰ ਨੂੰ ਲਾਲ ਰੰਗ ਦੇ ਕਾਗਜ਼ ਉੱਪਰ ਰੱਖ ਦਿਓ ਬਲੌਰ ਸਾਰਾ ਲਾਲ ਹੋ ਜਾਂਦਾ ਫਿਰ ਕਾਗਜ਼ ਕੱਢ ਦਿਓ ਥੱਲਿਓਂ ਚਿੱਟਾ ਰੱਖ ਦਿਓ ਚਿੱਟਾ ਹੋ ਜਾਂਦਾ ਨੀਲਾ ਕਾਗਜ਼ ਰੱਖ ਦਿਓ ਬਲੌਰ ਨੀਲਾ ਹੋ ਜਾਂਦਾ। ਬਲੌਰ ਦੇ ਥੱਲੇ ਜਿਹਾ ਜਿਹਾ ਕਾਗਜ਼ ਰੱਖਤਾ ਬਲੌਰ ਉਹੋ ਜਿਹੇ ਰੰਗ ਦਾ ਹੋ ਜਾਂਦਾ ਬਾਅਦ ਵਿੱਚ ਫਿਰ ਉਹ ਜਿਹਾ ਹੋ ਜਾਂਦਾ। ਇਸੇ ਤਰ੍ਹਾਂ ਬ੍ਰਹਮ ਜਦੋਂ ਹੈ ਬ੍ਰਹਮ ਜਦੋਂ ਮਾਇਆ ਸੰਯੁਕਤ ਹੁੰਦਾ ਬਲੌਰ ਦੀ ਅਵਸਥਾ ਵਿੱਚ ਹੀ ਹੁੰਦਾ ਹੈ ਜਿੰਨਾ ਚਿਰ ਮਾਇਆ ਰਹੀ ਉਨਾ ਚਿਰ ਈਸ਼ਵਰ ਰੂਪ ਹੋ ਜਾਂਦਾ ਜਦੋਂ ਮਾਇਆ ਪਾਸੇ ਕਰਤੀ ਬ੍ਰਹਮ ਇੱਕ ਪਾਸੇ ਹੋ ਗਿਆ ਤਾਂ ਉਹ ਆਪਣੇ ਅਸਲੀ ਰੂਪ ਵਿੱਚ ਫਿਰ ਆ ਜਾਂਦਾ। ਇਸੇ ਤਰ੍ਹਾਂ ਜਿਹੜਾ ਕਲਪਤ ਦਾਤਮ ਸੰਬੰਧ ਲੋਹੇ ਦਾ ਪ੍ਰਮਾਣ ਦਿੱਤਾ ਆਪਾਂ ਨੇ ਇਹ ਮਾਇਆ ਜੜ ਰੂਪ ਹੈ ਜਦੋਂ ਇਹਦੇ ਵਿੱਚ ਬ੍ਰਹਮ ਦੀ ਜੋਤ ਪੈਂਦੀ ਹੈ ਬ੍ਰਹਮ ਦੀ ਜੋਤ ਪੈਣ ਕਰਕੇ ਇਹ ਮਾਇਆ ਤਿੰਨ ਰੂਪ ਧਾਰਨ ਕਰ ਜਾਂਦੀ ਹੈ ਆਪਣੇ ਬ੍ਰਹਮ ਦੀ ਜੋਤ ਪੈਣ ਕਰਕੇ ਮਾਇਆ ਦੇ ਤਿੰਨ ਰੂਪ ਆਪਣੇ ਆਪ ਹੀ ਬਣ ਜਾਂਦੇ ਨੇ ਅਜਾ ਮੇਕ ਲੋਹ ਸਫਟਕ ਕ੍ਰਿਸ਼ਨਾ ਇਹ ਛੰਦੋਗ ਉਪਨਿਸ਼ਦ ਵਿੱਚ ਲਿਖਿਆ ਕਿ इस चीज अजा अजन्मी जन्म तो रहत है, माया का भी कोई जन्म नहीं है, ना इहदा मरनी हुंदा। कोई मेक हुंदी एक अजा मेक, लोह हुंदी है ये जिहड़ा रंग इहदा लाल रंग, सफटक हुंदा चिट्टा रंग, ते कृष्णा हुंदा काला रंग। एका माई जुगत व्याई, ये एका माया जदों जुगत दे संयुक्त होके जुड़ी परमेश्वर नाल व्याई तो भाव प्रसूता भाव नूं प्राप्त होई, तां ये माया ने तीन गुणा नूं जन्म दिता, जिहदे विच तीन गुणा दे तीन रंग जम्मे ने, जिहड़े लोह तो भाव लाल ते सफटक तो भाव चिट्टा, कृष्णा काला। लोह रजोगुण हो गया, सफटक सतोगुण हो गया चिट्टा रंग, अते इहदे नाल जिहड़ा कृष्णा काला रंग है ये हो गया साडा तमो गुण। हुण ये तीन गुण जिहड़े ने, ये तिना गुणा तो अगे फिर सारी क्रिया शुरू हुंदी है। तीन गुण इहदे च मुख ने, जिवें बारह रंग ने, बारह रंगां विच सारियां फोटो बन जांदियां ने। इसे तरह सृष्टि तिना रंगां च बनाई परमेश्वर ने, रंगी रंगी पाती कर कर जिनसी माया जिन्हों पाई उही रंग ने सारे। ये तिना रंगां विच है सृष्टि, तिना रंगां तो अगे जिन्ने मर्जी रंग बना लो। मुख रंग सत ने, सत्तां रंगां तो सारे रंग अगे जन्म लैंदे ने। इस प्रकार तिना रंगां तो सृष्टि नूं इओं रच दिंदे ने। हुण जिहदे विच सतो गुण बहुलता विच हुंदी ते रजो ते तमो समानता थोड़े थोड़े हुंदे ने। सतो गुण बहुता ज्यादा है, रजो तमो थोड़ा थोड़ा, उहदे विच पैगी परमेश्वर की ज्योत प्रकाश पा दी। उहनूं कहिंदे इह माया ने ही ईश्वर रूप धारण कर लिया, ते ईश्वर रूप धारण करके ही इह सृष्टि की रचना करती है परमेश्वर की सत्ता लैके। जदों इह सृष्टि की रचना करदी, जीव नूं किवें बणाउंदी आ इह, रजो ते तमो गुण जिहड़े ने इहनां दी प्रधानता हुंदी आ, ते सतो गुण की थोड़ी अंश हुंदी, जिवें 10% ही सतो गुण है, बाकी दे जिहड़े ने बहुते ने तमो गुण ते रजो गुण। होण करके इह आपां जिहड़े जीव बैठे आपां बणदे आ रजो ते तमो गुण दे संयुक्त। अपने विच तां कोई तमो गुणी बहुत गुस्से खुरा आदमी आ, बड़ा माड़ियां चीजां खाण वाला भी, पर इत्थे घट ही आउंदे, तमो गुण नहीं आउंदा इत्थे, रजो गुणी जां सतो गुणी पहुंचदे ने इत्थे। इस प्रकार माया जीव दी रचना करदी है, परमेश्वर इहनूं जड़ नूं सत्ता दिंदा, जड़ रूप माया नूं सत्ता दे के सृष्टि दी रचना करदा। जदों परमेश्वर ने माया नूं अपनी सत्ता दे दित्ती, तां माया ने सृष्टि दी रचना कर दित्ती तीन गुण बना के। तिना गुणा तो अगे सूखम पंज तत्त शब्द स्पर्श रस रूप गंध बना के अगे पंज स्थूल तत्त खड़े कर दिते। पंज स्थूल तत्त जिहड़े ने उह सारे नूं पता ही है कि आकाश है, हवा, फिर पानी है, धरती अग्नि है। ये पंज स्थूल तत्तां तो फिर गुन्न के मिट्टी 25 प्रकिरतियां बना के आपां नूं बनाता परमेश्वर ने। तो इस तरह माया दे राही एका माई जुगत व्याई, ये जिहड़े ने पहला तीन गुण बनाए ने परमेश्वर ने, तिना गुणा तो अगे सृष्टि की रचना। जदों परमेश्वर जी की करते ने सृष्टि नूं बनाउणा होवे, जदों परमेश्वर का फुरना हो गया बनाउणा है, तो अपना प्रतिबिंब माया विच पा दिंदे ने ते सृष्टि बन जाती। जदों फुरना होके नहीं बनाउणा, प्रतिबिंब खिंच लैंदे ने, माया जड़ होके खत्म हो जाती है। जिवें पहला भी प्रमाण दिता सी कि जे तो आप सारी दुनिया देखनी है तो अखां खोल लो, सारी दुनिया 6 इंच देख लो, नहीं देखनी तो अपनी अखां बंद करके सौ जाओ, फिर कुछ भी नहीं दिखता। हुण तो आपां नूं दिन भी दिखता, अखां खोलण नाल धुप भी दिखती है, जे सौ जाओ फिर धुप भी नहीं दिखती, चानण भी नहीं दिखता, कोई बंदा भी नहीं दिखता, सब कुछ खत्म हो जाता। इसे तरह जदों सृष्टि की रचना करते ने परमेश्वर, तो अखां खोलण दे न्याई माया दे उत्ते प्रकाश पा दिंदे ने, सारी सृष्टि बन जाती। जदों कहने मैं ये हुण एक रूप हो जावां तां अपनियां अखां बंद करके अपने स्वै रूप विच अंदर नूं लीन हो जांदे ने। पर इन्ना की फर्क है, जदों अपने स्वै रूप विच अंदर नूं लीन हुंदे ने तां सृष्टि वी नाल ही खत्म हो जांदी है। इहनूं कहने कल्पत दात्म संबंध है। इह एका माई जुगत व्याई, एक जिहड़ी माया है उह जुगत जदों जुड़ी है तां व्याई प्रसूता भाव नूं प्राप्त होके
तीन चेले परवान रजोगुण तमोगुण सतोगुण रूप चेले जेडे सीगे सपुत्र ये तीन पुत्र ने माया दे अगे माया ने इन्हां तिन्हां नूं फिर किस प्रकार बनाया रजोगुण तो जेड़ा है ये ब्रह्मा नूं जन्म दिता सृष्टि नूं बनाउणा जो है हुण सृष्टि की पालना भी करनी है तां फिर जाके सतोगुण तो विष्णु नूं पैदा किया देखो किन्ना थले आ जांदे ने माया माया तो थले तीन गुण बने तिना गुणा तो अगे तीन देवते बनते ने उन्हां नूं जन्म दे दिंदी है फिर अगे सृष्टि हुण वधदी गई तो बुढ़े हो चले मारने भी ना तमा गुण च शिवजी नूं पैदा कर दिता चल भी सृष्टि की खात्मा तू करना जाके सो इस प्रकार महाराज कहिंदे तीन चेले प्रवान ये तीन चेले का भाव तीन पुत्र बन गए माया दे ते माया इन्हां राही सारा अपना कर्म करती है सृष्टि की रचना करती है ता महाराज जी आपां नूं समझाउंदिआं होइआं सिद्धां नूं कहिंदे ने नाल आपां नूं वी समझाई जांदे ने कि इन्हां विचों एक संसारी जिहड़ा संसार की पालना करता है विष्णु जी बना ते एक भंडारी जिहड़ा भंडारे वरताउंदा संसारी जिहड़ा ब्रह्मा है सृष्टि की रचना करने वाला भंडारी जिहड़ा विष्णु है भंडारा वरताउण वाला एक लाए दीवान एक कचहरी ला के बैठदा अथवा लाए लैता लैता हुंदी समाप्ति करन दी नाश करन दी आदत है जिहनूं जिहड़ा सारी सृष्टि का नाश ही करदा जदों वाहिगुरु का हुक्म हो गया भई शिव जी हुण आपां नूं दुनिया की लोड़ नहीं है अच्छा जी उस टाइम ही खत्म कर देनी है सकिंट भी नहीं लाना फिर रिएक्टर पैमाने ते जिहड़ा भुचाल आउणा 11-12 ते हुंदा फिर उह जदों सृष्टि की खात्मा करदा आम तो अपने 6-7-8 ते ही आउंदा ज्यादा जदों सारी सृष्टि नूं मुकाउणा उदों 11-12 ते फिर चला जांदा इह डिगरी फिर सारी गुन्न के रखदा आटे वांगू पहाड़ भी इको जिहे कर दिंदे समुंदर भी इको जिहे कर दिंदे ने पूरी सृष्टि का खात्मा ही कर छड्डदे आ जदों बहुती दुनिया देख लैण भी बहुती विगड़ गई हुण धर्म तों बेमुख हो गए हुण लोक नास्तक ज्यादा हो गए एक बार इस तरह किया भी सी इन्हां ने सारिया ने सलाह की भी सृष्टि तो बहुत ज्यादा बिगड़ चुकी है ना सारिया नूं की करिए कोई चंगा बंदा है ही नहीं सलाह कर करके जाके जा शिवजी कोल कट्ठे हो गए कहिंदे तुसीं इह सलाह दो हुण की करिए शिवजी कहिंदे सौखा ही काम है मैं तुहानूं इह सलाह दिंदा ब्रह्मा नूं कहिंदे सृष्टि दुबारा रच लो ये जिहड़े बिगड़ गए ना लोग ये नहीं हुण सुधर सकते कहिंदे की करिए कहने मैं 2-3 मिंट इन थले पानी च डोबा देना धरती आ जिनी धरती बाकी बची हुई है ना पानी तो कहने मैं सारी पानी च डोबा देना 2-4 मिंट लगने हैं सारे उड जाएंगे पूरी सृष्टि नूं खत्म कर दें आप खत्म करके दोबारा सारी बना दें ये नवे सिरे तो सृष्टि की साजना करांगे तो लोग धर्मी बनणगे ये जो बिगड़ चुके ने इन्हां दी खात्मा ही करना चंगा इस करके शिवजी नूं हुक्म अकाल पुरख दा ही हुंदा कि सृष्टि का खात्मा कर दो फिर वह नाला नाल ही खात्मा कर देंदे ने पर कहंदे ने इह तिन्ने अपनी मर्जी नहीं कर सकते जे तिस भाव है तिस दे सस्ते नूं औंकड़ जिवें तिस वाहिगुरू नूं पाउंदा तिवै चलावै उवें माया नूं तिन्ना गुणा नूं तिन्ना देवतिआं नूं पूरी सृष्टि नूं इन्हां दे राहीं चलाउंदा क्योंकि सारिया चीजा का विस्थार थले थले जिन्ना मर्जी करी जाइए इन्हां दी प्रधान जिहड़ी उह माया है मुख रूप दे विच माया दे अधीन तीन गुण ने उहदे अधीन ही ब्रह्मा विष्णु महेश ने उहदे अधीन ही पंज तत् ने उहदे अधीन ही काम क्रोध ने उहदे अधीन सारा कुछ है जिहनूं कुदरत कहने आपां कुदरत करके वसिया सोए कुदरत है बलिहारी कुदरत वसिया तेरा अंत ना जाई लख्या यही कुदरत दसवें पातशाह ने चंडी कही है कृपा करी हम पर जग माता वह जग माता इस शक्ति कहते ने महाराज सच्चे पातशाह जी ने सारी सृष्टि की रचना की है जे तिस भाव है तेवा चलावा जे होगा फुरमान फप्पे औंकड़ा इस करके फरमान की जगह से फुर फुर क्या करो फुरमान जे होगा फुरमान जिमें अकाल पुरख का फुरमान होंगे फुरमान हुक्मनामा श्री अकाल तख्त साहब तो फरमान जारी होंगे हुक्मनामा राजे महाराजा के फरमान जारी होंगे ने सो जे होगा फरमान जिमें फरमान जारी होंगे ना अकाल पुरख वाहेगुरू वालों इन्हों तिना हुक्म होंगे तो उस प्रकार ही चलते ने अपनी मर्जी जरा मात्र भी नहीं करते ना कर ही सकते ने। इस करके अकाल पुरख दे विच ए सारे जाने उहदे हुक्म अनुसार चलते ने। ओह वेखै उहना नदर ना आवै, ओह पूरे का मुंह खुला हाए ना औंकड़ होने करके ज्यादा ही कुछ अखर इस तरह नहीं बोलना पैंदा। ओह जिवें आपां कहने एक तो आ बैठा है, एक ओ बैठा है, एक ओ जिहड़ा सामने खड़ा है, ये तीन अखर बन जाते हैं। एक नेड़े वाला व्यक्ति, एक थोड़ा दूर है, एक उस तो। हुण महाराज सच्चे पातशाह जी है तो वाहेगुरु नेड़े ही, पर परमात्मा वल नूं इशारा करके कहने ओ वाहेगुरु वेखा उन्हां नजर ना आवे। इन्हां तिना नूं तो दिखदा ही नहीं, ना ये तिना गुणा नूं दिखदा, ना तिना इन्हां ब्रह्मा हुणां नूं दिखदा, वो ही नजर आउंदा। बहुत एहो विडाण विडाण हुंदा हैरानी, बड़ी हैरानी दी गल है। चलाउंदा भी इन्हां नूं, हुक्म भी करदा, पर नजर नहीं आउंदा। ये तरले करदे ने कि दर्शन दे दिओ,